ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹਮਰੀ ਬੇਦਨ ਤੂੰ ਜਾਣਤਾ ਸਾਹਾ। ਅਵਰ ਕਿਆ ਜਾਣੈ ਕੋਈ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹਮਰੀ ਬੇਦਨ ਤੂੰ ਜਾਣਤਾ ਸਾਹਾ। ਅਵਰ ਕਿਆ ਜਾਣੈ ਕੋਈ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ। ਤੇਰਾ ਕੀਆ ਸੱਚ ਸਭ ਹੋਏ। ਝੂਠਾ ਕਿਸ ਕੋ ਆਖੀਆ ਸਾਹਾ। ਦੂਜਾ ਨਾਹੀਂ ਕੋਈ। ਸਭਨਾ ਵਿੱਚ ਤੂੰ ਵਰਤਦਾ ਸਾਹਾ। ਸਭ ਤੁਝੈ ਧਿਆਵਹਿ ਦਿਨ ਰਾਤ। ਸਭ ਤੁਝ ਹੀ ਥਾਵਹੁ ਮੰਗਦੀ ਮੇਰੇ ਸਾਹਾ। ਤੂੰ ਸਭਨਾ ਕਰਹਿ ਇੱਕ ਦਾਤ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ। ਤੁਝ ਤੇ ਬਾਹਰ ਕੋਈ ਨਾਹੇ। ਸਭ ਜੀਅ ਤੇਰੇ ਤੂੰ ਸਭ ਸਦਾ ਮੇਰੇ ਸਾਹਾ। ਸਭ ਤੁਝ ਹੀ ਮਾਹੇ ਸਮਾਹੇ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਝ ਹੈ ਧਿਆਵ ਹੈ ਮੇਰੇ ਸਾਹ। ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ। ਸੱਚ ਨਾਨਕ ਕੀ ਪਾਤਸ਼ਾਹ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਝ ਹੈ ਧਿਆਵ ਹੈ ਮੇਰੇ ਸਾਹ। ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ। ਸੱਚ ਨਾਨਕ ਕੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਇਸ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰ ਹੁਕਮ ਸ਼ਬਦ ਵਾਕ ਮੁੱਖ ਵਾਕ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ। ਰਾਗ ਤਨਾਸਰੀ ਹੈ ਔਰ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ। ਇਸ ਸ਼ਬਦ ਅੰਦਰ ਪਾਰ ਪਰਬ੍ਰਹਮ ਪਰਮੇਸ਼ਵਰ ਦੇ ਸਨਮੁਖ ਬੇਨਤੀਆਂ ਨੇ, ਉਸ ਦੇ ਦਰਸ਼ਨਾਂ ਵਿੱਚੋਂ ਪ੍ਰਾਪਤ ਹੋਏ ਸੁੱਖ ਦਾ ਜ਼ਿਕਰ, ਉਸ ਦੇ ਦਰਸ਼ਨਾਂ ਦੀ ਪਿਆਸ ਵਿੱਚ ਅੰਦਰ ਦੀ ਜੋ ਵੇਦਨਾ ਹੈ ਉਸ ਦਾ ਜ਼ਿਕਰ, ਫਿਰ ਸਰਬ ਵਿਆਪਕ ਉਹ ਪਾਰ ਬ੍ਰਹਮ ਪਰਮੇਸ਼ਵਰ ਜੋ ਵਰਤ ਰਿਹਾ ਹੈ ਉਸ ਦੀ ਸਰਬ ਵਿਆਪਕਤਾ ਦੀ ਝਲਕ ਵਿੱਚੋਂ ਹਰ ਥਾਂ ਤੇ ਉਸ ਦੀ ਮੌਜੂਦਗੀ ਦਾ ਜ਼ਿਕਰ, ਅਖੀਰ ਤੇ ਮਾਲਕ ਦੇ ਚਰਨਾਂ ਵਿੱਚ ਅਰਦਾਸ, ਹੇ ਮੇਰੇ ਪਾਤਸ਼ਾਹ ਜਿਵੇਂ ਪਾਉਂਦਾ ਜਿੱਥੇ ਪਾਉਂਦਾ ਤੇ ਜਿਸ ਤਰ੍ਹਾਂ ਰੱਖਣਾ ਚਾਹੁੰਦਾ ਤੂੰ ਸੱਚੇ ਪਾਤਸ਼ਾਹ ਰੱਖ ਲਵੀਂ। ਆਓ ਇਸ ਅੰਮ੍ਰਿਤ ਸ਼ਬਦ ਦੇ ਅਖਰੀ ਅਰਥ ਔਰ ਸਮੇਂ ਦੇ ਅਨੁਸਾਰ ਸੰਖੇਪ ਵਿਆਖਿਆ ਔਰ ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਹੋ ਰਹੀ ਹੈ ਉਸ ਦਾ ਵੀ ਇੱਕ ਸ਼ਬਦ ਆਪਾਂ ਵਿਚਾਰਨਾ ਹੈ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਇਸ ਦੀਵਾਨ ਅਸਥਾਨ ਵਿਖੇ ਜਾਂ ਦੇਸ਼ ਵਿਦੇਸ਼ ਘਰਾਂ ਵਿੱਚ ਬੈਠੇ ਆਪ ਜੀ ਜੋ ਰੋਜ਼ ਦੇ ਨੇਮੀ ਹੋ ਹਰਿਮੰਦਰ ਸਾਹਿਬ ਦੇ ਕੀਰਤਨ ਔਰ ਕਥਾ ਨੂੰ ਸਰਵਣ ਕਰਨ ਵਾਲੇ, ਆਪ ਸਭ ਸੰਗਤ ਬਖਸ਼ੋ ਅਸੀਸ, ਸਤਿਗੁਰੂ ਆਪ ਵਿੱਚ ਵਰਤ ਕੇ ਹਿਰਦੇ ਦੀ ਭੈ ਭਾਵਨੀ ਬਖਸ਼ ਕੇ ਆਪ ਹੀ ਵਿਚਾਰ ਕਰਾ ਲੈਣ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸੁਰੀ ਮਹੱਲਾ ਚੌਥਾ।
ਜਿਸ ਤਰ੍ਹਾਂ ਆਪ ਜੀ ਨੂੰ ਆਰੰਭ ਵਿੱਚ ਵੀ ਬੇਨਤੀ ਕੀਤੀ ਹੈ, ਅੱਜ ਦਾ ਇਹ ਅੰਮ੍ਰਿਤ ਸ਼ਬਦ ਰਾਗ ਧਨਾਸੁਰੀ ਦੇ ਅੰਦਰ ਔਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ।
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ,
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਮੇਰੇ ਸਾਹਾ ਦੇ ਲਫ਼ਜ਼ੀ ਅਰਥ ਕਰਾਂਗੇ ਮੇਰੇ ਪਾਤਸ਼ਾਹ ਜਾਂ ਮੇਰੇ ਮਾਲਕ, ਇਹਦਾ ਅਰਥ ਪਾਰ ਬ੍ਰਹਮ ਪਰਮੇਸ਼ਵਰ ਹੀ ਹੋਵੇਗਾ। ਮੇਰੇ ਸ਼ਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹੇ ਮੇਰੇ ਪਾਤਸ਼ਾਹ, ਹੇ ਮੇਰੇ ਪਾਰ ਬ੍ਰਹਮ, ਆਪ ਹਰੀ ਦੇ ਦਰਸ਼ਨਾਂ ਵਿੱਚੋਂ ਹੀ ਮੈਨੂੰ ਆਤਮ ਸੁਖ ਦੀ ਪ੍ਰਾਪਤੀ ਹੋ ਰਹੀ ਹੈ। ਮੈਨੂੰ ਆਤਮਕ ਆਨੰਦ, ਆਤਮਕ ਖੇੜਾ ਆਪ ਜੀ ਦੇ ਦਰਸ਼ਨਾਂ ਵਿੱਚੋਂ ਨਸੀਬ ਹੁੰਦਾ ਹੈ।
ਹਮਰੀ ਬੇਦਨ ਤੂੰ ਜਾਣਤਾ ਸਾਹਾ,
ਹਮਰੀ ਬੇਦਨ ਤੂੰ ਜਾਣਤਾ ਸਾਹਾ। ਹਮਰੀ ਦਾ ਲਫ਼ਜ਼ੀ ਅਰਥ ਏ ਸਾਡੀ, ਬੇਦਨ ਦਾ ਲਫ਼ਜ਼ੀ ਅਰਥ ਏ ਪੀੜਾ, ਦਰਦ ਜਾਂ ਅੰਦਰ ਦੀ ਤਾਂਗ ਸ਼ਬਦ ਵਰਤ ਲਈਏ ਹੋਰ ਵੀ ਸਿਖਾਉਣ ਹੋਵੇਗਾ। ਹਮਰੀ ਬੇਦਨ ਤੂੰ ਜਾਣਤਾ ਸਾਹਾ, ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਸਾਡੇ ਅੰਦਰ ਦੀ ਜਿਹੜੀ ਪੀੜਾ ਹੈ, ਬਿਰਥਾ ਹੈ, ਤਾਂਗ ਹੈ, ਉਸ ਨੂੰ ਆਪ ਚੰਗੀ ਤਰ੍ਹਾਂ ਜਾਣ ਦੇਖੋ, ਕਿਉਂਕਿ ਇਹ ਮੇਰੇ ਅੰਦਰ ਦੀ ਬਿਰਖਾ ਵੇਦਨਾ ਸਿਰਫ ਤੇ ਸਿਰਫ ਕੇਵਲ ਆਪ ਜੀ ਜਾਣ ਦੇਖੋ।
ਅਵਰ ਕਿਆ ਜਾਣੈ ਕੋਏ,
ਅਵਰ ਕਿਆ ਜਾਣੈ ਕੋਏ, ਆਪ ਜੀ ਤੋਂ ਬਿਨਾ ਇਸ ਸੰਸਾਰ ਵਿੱਚ ਹੋਰ ਕੋਈ ਵੀ ਨਹੀਂ ਕਿ ਜਿਹੜਾ ਮੇਰੇ ਅੰਦਰ ਦੀ ਇਸ ਵੇਦਨਾ ਨੂੰ, ਇਸ ਪੀੜਾ ਨੂੰ ਸਮਝਦਾ ਹੋਵੇ। ਹਜ਼ੂਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਦੋ ਤੁਕਾਂ ਜੋ ਨੇ ਜੀ, ਇਹ ਰਹਾਉ ਦੀਆਂ ਤੁਕਾਂ ਨੇ ਇਸ ਅੰਮ੍ਰਿਤ ਸ਼ਬਦ ਅੰਦਰ, ਇਸ ਪਵਿੱਤਰ ਬਚਨ ਦੇ ਅੰਦਰ ਸਭ ਤੋਂ ਪਹਿਲਾਂ ਬਖਸ਼ਿਸ਼ ਕੀਤੀ ਕਿ ਆਤਮਕ ਸੁੱਖ ਪਰਮਾਤਮਾ ਦੇ ਦਰਸ਼ਨਾਂ ਵਿੱਚ, ਦੂਸਰਾ ਬਚਨ ਕੀਤਾ ਕਿ ਇਸ ਪ੍ਰੇਮ ਦੀ ਤਾਂਘ ਨੂੰ, ਇਸ ਵੇਦਨਾ ਨੂੰ, ਇਸ ਦੀਵਾਨਗੀ ਨੂੰ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਜੀ ਆਪ ਜਾਣ ਦੇਖੋ, ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਕਿ ਜਿਹੜਾ ਮੇਰੇ ਇਸ ਅੰਦਰ ਦੀ ਤਾਂਘ ਨੂੰ ਜਾਂ ਇਸ ਪੀੜਾ ਨੂੰ ਜਾਣਦਾ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਗੁਰਬਾਣੀ ਅੰਦਰ ਹਜ਼ੂਰ ਨੇ ਗੁਰੂ ਦਰਸ਼ਨ, ਪ੍ਰਭੂ ਦਰਸ਼ਨ ਤੇ ਗੁਰਮੁਖ ਦਰਸ਼ਨ ਦਾ ਬੜੀ ਵਾਰੀ ਜ਼ਿਕਰ ਕੀਤਾ ਹੈ। ਚਲੋ ਸਤਿਗੁਰੂ ਨੇ ਸ਼ਬਦ ਦੀਦਾਰ ਵੀ ਵਰਤਿਆ ਹੈ। ਹਜ਼ੂਰ ਮਹਾਰਾਜ ਜੀ ਦੀ ਬਾਣੀ ਚ ਮੈਂ ਤਿੰਨ ਸ਼ਬਦ ਵਰਤੇ ਨੇ ਜੀ, ਪ੍ਰਭੂ ਦਰਸ਼ਨ, ਗੁਰੂ ਦਰਸ਼ਨ ਤੇ ਗੁਰਮੁਖ ਦਰਸ਼ਨ। ਜੇ ਅਸੀਂ ਸ਼ਬਦ ਗੁਰਸਿੱਖ ਵਰਤ ਲਈਏ, ਕੋਈ ਸਾਧੂ ਸ਼ਬਦ ਵਰਤ ਲਈਏ, ਇਹਨਾਂ ਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਦਰਸ਼ਨ ਦੀ ਗੱਲ ਜਦੋਂ ਕਰਨੇ ਆ ਤੇ ਮਹਾਰਾਜ ਪਰਮਾਤਮਾ ਦੇ ਦਰਸ਼ਨ ਬਾਰੇ ਕਹਿੰਦੇ ਆ, ਦੋਏ ਦੋਏ ਲੋਚਨ ਪੇਖਾਂ ਹੋ ਹਰ ਬਿਨ ਔਰ ਨਾ ਦੇਖਾਂ, ਮਹਾਰਾਜ ਨੇ ਉੱਥੇ ਪ੍ਰਭੂ ਦਰਸ਼ਨਾਂ ਦਾ ਜ਼ਿਕਰ ਕੀਤਾ। ਜਦੋਂ ਅਸੀਂ ਦਾਤਾਰ ਦੀ ਬਾਣੀ ਚ ਬਚਨ ਪੜ੍ਹਨੇ ਖਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਇੱਥੇ ਗੁਰੂ ਦਰਸ਼ਨ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰਭੂ ਦਰਸ਼ਨ, ਗੁਰੂ ਦਰਸ਼ਨ, ਮਹਾਰਾਜ ਸ਼ਬਦ ਵਰਤ ਰਹੇ ਨੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇੱਥੇ ਗੁਰੂ ਦਰਸ਼ਨਾਂ ਦਾ ਜ਼ਿਕਰ ਹੈ। ਤੀਸਰੀ ਮੈਂ ਬੇਨਤੀ ਕਰਾਂ ਕਿ ਅਸੀਂ ਗੁਰਮੁਖ ਦਰਸ਼ਨ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਾਠ ਕਰਨੇ। ਉਂਝ ਵੈਸੇ ਦਰਸ਼ਨ ਦਾ ਲਫ਼ਜ਼ੀ ਅਰਥ ਇਹ ਜੀ, ਇੱਕ ਤਾਂ ਦਰਸ਼ਨ ਦਾ ਅਰਥ ਫਿਲੋਸਫੀ ਵੀ ਕਰਦੇ ਆ ਸੂਝਵਾਨ ਲੋਕ, ਜਿੱਥੇ ਦਰਸ਼ਨ ਤੋਂ ਦਾਰਸ਼ਨਿਕ ਸ਼ਬਦ ਵਰਤਿਆ ਜਾਂਦਾ ਹੈ। ਉਂਝ ਜੇ ਦੇਖੀਏ ਤੇ ਦਰਸ਼ਨ ਦਾ ਅਰਥ ਸਾਡੀਆਂ ਅੱਖਾਂ ਦੀ ਵੇਖਣ ਦੀ ਢੰਗ ਨਾਲ, ਤਰੀਕੇ ਨਾਲ, ਜਾਂ ਅੱਖਾਂ ਨਾਲ ਦੇਖਣ ਦੀ ਕਿਰਿਆ ਨੂੰ ਆਪਾਂ ਸ਼ਬਦ ਦਰਸ਼ਨ ਤੇ ਦੀਦਾਰ ਸ਼ਬਦ ਵਰਤਾਂਗੇ। ਠੀਕ ਹੈ ਕਿ ਦੀਦਾਰ ਜਿਹੜਾ ਸ਼ਬਦ ਹੈ ਉਹ ਫਾਰਸੀ ਵਿੱਚੋਂ ਹੈ, ਪਰ ਅਰਥ ਦੋਨੋਂ ਜਿਹੜੇ ਨੇ ਇੱਕੋ ਹੀ ਰੱਖਦੇ ਨੇ। ਥੋੜੀ ਜਿਹੀ ਇਸ ਬੇਨਤੀ ਨੂੰ ਸੁਣਿਓ, ਕਿਉਂਕਿ ਬਾਣੀ ਚ ਅੱਜ ਹੀ ਸੁਬਾਹ ਜਦੋਂ ਹੁਕਮ ਲਿਆ ਸਨਮਾਨਯੋਗ ਸਿੰਘ ਸਾਹਿਬ ਜੀ ਨੇ, ਤੇ ਮਨ ਚ ਖਿਆਲ ਆਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਿਸ ਕਿਸ ਦਰਸ਼ਨ ਦਾ ਜ਼ਿਕਰ ਕੀਤਾ ਗਿਆ ਹੈ। ਭਾਵਾਂ ਕਿ ਸੂਝਵਾਨ ਲੋਕ ਇਹ ਕਹਿੰਦੇ ਨੇ ਦਰਸ਼ਨ ਚਾਰ ਪ੍ਰਕਾਰ ਦੇ ਹੁੰਦੇ ਨੇ, ਪ੍ਰਤੱਖ ਦਰਸ਼ਨ, ਸਰਵਣ ਦਰਸ਼ਨ, ਚਿੱਤਰ ਦਰਸ਼ਨ ਤੇ ਸੁਪਨ ਦਰਸ਼ਨ, ਜਦੋਂ ਦਰਸ਼ਨ ਦੀ ਗੱਲ ਚੱਲਦੀ ਹੈ। ਥੋੜਾ ਜਿਹਾ ਇਹਦੇ ਸੰਖੇਪ ਜੀ, ਪ੍ਰਤੱਖ ਦਰਸ਼ਨ ਦਾ ਅਰਥ ਹੈ ਕਿ ਬਿਲਕੁਲ ਆਪਣੇ ਸਾਹਮਣੇ ਆਪਣੀਆਂ ਅੱਖਾਂ ਦੇ ਨਾਲ ਵੇਖ ਲੈਣਾ, ਅਸੀਂ ਉਹਦੇ ਲਈ ਸ਼ਬਦ ਵਰਤਨੇ ਆ ਪ੍ਰਤੱਖ ਦਰਸ਼ਨ। ਦੂਸਰਾ ਸ਼ਬਦ ਵਰਤਿਆ ਜਾਂਦਾ ਹੈ ਚਿੱਤਰ ਦਰਸ਼ਨ, ਜਿਸ ਨੂੰ ਮੁਹੱਬਤ ਕਰ ਰਹੇ ਹਾਂ ਉਹ ਸਾਡੀਆਂ ਅੱਖਾਂ ਸਾਹਮਣੇ ਮੌਜੂਦ ਨਹੀਂ, ਪਰ ਉਹਦੀ ਤਸਵੀਰ, ਉਹਦਾ ਚਿੱਤਰ, ਉਹਦੀ ਫੋਟੋ ਕੋਈ ਦੇਖ ਰਿਹਾ ਹੈ ਤੇ ਉਹਨੂੰ ਚਿੱਤਰ ਦਰਸ਼ਨ ਕਿਹਾ ਜਾਂਦਾ। ਯਾਦ ਰੱਖੋ ਮੈਂ ਦਰਸ਼ਨਾਂ ਦੀ ਵਿਆਖਿਆ ਕਰ ਰਿਹਾ, ਚਿੱਤਰ ਦੀ ਨਹੀਂ। ਕੇਵਲ ਪ੍ਰਤੱਖ ਦਰਸ਼ਨ, ਚਿੱਤਰ ਦਰਸ਼ਨ, ਇੱਕ ਸ਼ਬਦ ਹੈ ਸਰਵਣ ਦਰਸ਼ਨ। ਕਈ ਵਾਰੀ ਆਪਣੇ ਸਾਹਮਣੇ ਆਦਮੀ ਹੁੰਦਾ ਨਹੀਂ, ਪਰ ਜਦੋਂ ਉਹਦੀ ਆਵਾਜ਼ ਸਾਡੇ ਕੰਨਾਂ ਚ ਪੈਂਦੀ ਹੈ ਤੇ ਅਸੀਂ ਸ਼ਬਦ ਵਰਤ ਲੈਂਦੇ ਹਾਂ ਕਿ ਸਰਵਣ ਦਰਸ਼ਨ ਹੋ ਗਏ ਨੇ। ਚੌਥਾ ਸ਼ਬਦ ਵਰਤਿਆ ਜਾਂਦਾ ਜੀ ਸੁਪਨ ਦਰਸ਼ਨ, ਜਿਹੜਾ ਨਾ ਸੁਣਿਆ ਜਾ ਰਿਹਾ, ਨਾ ਦੇਖਿਆ ਜਾ ਰਿਹਾ, ਨਾ ਪ੍ਰਤੱਖ ਹੈ, ਤੇ ਸੁਪਨੇ ਵਿੱਚ ਜਦੋਂ ਆ ਕੇ ਉਹ ਆਪਣੀ ਝਲਕ ਦਿੰਦਾ ਹੈ ਤੇ ਸੁਪਨ ਦਰਸ਼ਨ ਨੂੰ ਵੀ ਸਵੀਕਾਰ ਕੀਤਾ ਹੈ। ਉਂਝ ਮੈਂ ਬੇਨਤੀ ਆਪ ਨੂੰ ਕਰਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇਹਨਾਂ ਸਾਰੇ ਤਰ੍ਹਾਂ ਦੇ ਦਰਸ਼ਨਾਂ ਦਾ ਜ਼ਿਕਰ ਕੀਤਾ ਗਿਆ ਜੇ। ਸੁਪਨ ਦਰਸ਼ਨ ਤੇ ਬਹੁਤ ਜ਼ੋਰ ਦਿੱਤਾ ਗਿਆ ਬਾਣੀ ਵਿੱਚ। ਹਜ਼ੂਰ ਨੇ ਜਦੋਂ ਇਹ ਬਚਨ ਕਹਿ, ਪਰ ਜਦੋਂ ਬਾਣੀ ਚ ਆਪਾਂ ਪਾਠ ਪੜਿਆ ਕਿ ਪਹਿਲੀ ਗੱਲ ਪ੍ਰਭੂ ਦਰਸ਼ਨ, ਪਰਮਾਤਮਾ ਦੇ ਦਰਸ਼ਨਾਂ ਦਾ ਜ਼ਿਕਰ, ਦੂਸਰਾ ਮੈਂ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਗੁਰੂ ਦਰਸ਼ਨ, ਗੁਰੂ ਦੇ ਦਰਸ਼ਨਾਂ ਦਾ ਅਸੀਂ ਬਚਨ ਲਿਆ, ਬੜੇ ਸ਼ਬਦ ਮਿਲਣਗੇ ਗੁਰੂ ਸਾਹਿਬ ਦੇ ਦਰਸ਼ਨਾਂ ਬਾਰੇ। ਤੀਸਰਾ ਸ਼ਬਦ ਦਾਸ ਨੇ ਵਰਤਿਆ ਗੁਰਮੁਖ ਦਰਸ਼ਨ, ਗੁਰਸਿੱਖ ਦਰਸ਼ਨ, ਤੇ ਤਿੰਨੇ ਤਰ੍ਹਾਂ ਦੇ ਦਰਸ਼ਨ ਜਿਹੜੇ ਨੇ ਬੰਦੇ ਦੀ ਜ਼ਿੰਦਗੀ ਨੂੰ ਪਲਟਦੇ ਨੇ, ਪ੍ਰਭੂ ਦਰਸ਼ਨ ਤੇ ਜਿਨ੍ਹਾਂ ਨੇ ਕੀਤੇ ਉਹਨਾਂ ਨੇ ਬਾਣੀ ਚ ਕਿਹਾ, ਕਿਉਂਕਿ ਅਸੀਂ ਉਹਨਾਂ ਦੀ ਗੱਲ ਪੈ ਸੁਣਾਉਂਦੇ ਹਾਂ। ਅਸੀਂ ਜਦੋਂ ਪਾਠ ਕਰਦੇ ਹਾਂ ਭਗਤ ਧੰਨਾ ਜੀ ਦਾ ਜ਼ਿਕਰ ਹੁੰਦਾ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਧੰਨਾ ਜੀ ਲਈ ਪ੍ਰਮਾਣ ਨਹੀਂ ਕੋਈ ਦਿੱਤਾ। ਠੀਕ ਹੈ, ਉੱਤੇ ਭਗਤਾਂ ਦੀ ਬੰਦਗੀ ਦਾ, ਜਿਸ ਜ਼ਾਤ ਪੈਦਾ ਹੋਏ ਬੰਦਗੀ ਕਰਕੇ ਕਿੰਨੇ ਉੱਤਮ ਹੋ ਗਏ, ਉਹਨਾਂ ਦੀ ਉਦਾਹਰਣ ਦਿੱਤੀ ਏ। ਜਦੋਂ ਭਗਤ ਧੰਨਾ ਜੀ ਦੇ ਸਨਮੁਖ ਆਉਣ ਦੀ ਗੱਲ ਕਰਦੇ ਆ, ਉੱਥੇ ਪ੍ਰਤੱਖ ਦਰਸ਼ਨ ਦੀ ਝਲਕ ਹੈ। ਜਿਵੇਂ ਆਪ ਪਾਠ ਕਰਦੇ ਹੋ, ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਉੱਥੇ ਸ਼ਬਦ ਪ੍ਰਤੱਖ ਵਰਤਿਆ ਗਿਆ ਜੀ, ਪਰਮਾਤਮਾ ਨੇ ਪ੍ਰਤੱਖ ਦਰਸ਼ਨ ਦਿੱਤੇ। ਫਿਰ ਬੇਨਤੀ ਸੁਣੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜਿੱਥੇ ਸਰਵਣ ਦਰਸ਼ਨ ਦਾ ਜ਼ਿਕਰ ਮੈਂ ਬੇਨਤੀ ਕੀਤੀ, ਉਸ ਵਿੱਚ ਵੀ ਮਹਾਰਾਜ ਨੇ ਬੜੇ ਬਚਨ ਕੀਤੇ ਆ। ਪ੍ਰਤੱਖ ਦਰਸ਼ਨ ਪਰਮਾਤਮਾ ਦੀ, ਦੂਜਾ ਗੁਰੂ ਦਰਸ਼ਨ, ਗੁਰੂ ਦਰਸ਼ਨ ਜ਼ਿੰਦਗੀ ਪਲਟ ਦਿੰਦੇ ਆ। ਜਿਵੇਂ ਅਸੀਂ ਸਤਿਗੁਰੂ ਦਾ ਬਚਨ ਪੜ੍ਹਦੇ ਹਾਂ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਖਾਲੀ। ਉੱਥੇ ਨਿਖਾਲ ਹੋਣ ਦਾ ਜ਼ਿਕਰ ਕੀਤਾ ਜੀ, ਕਿ ਜਦੋਂ ਤੇਰੇ ਰਸਤੇ ਤੇ ਮੈਂ ਚੱਲੀ, ਮੇਰੇ ਅੰਦਰ ਨੂੰ ਠੰਡ ਪੈ ਗਈ। ਜਦੋਂ ਤੇਰੇ ਬਚਨ ਕੰਨਾਂ ਨਾਲ ਸੁਣੇ, ਮੇਰੇ ਅੰਦਰ ਨੂੰ ਠੰਡ ਪੈ ਗਈ। ਜਦੋਂ ਗੁਰੂ ਜੀ ਤੁਹਾਡੇ ਦੀਦਾਰ ਕੀਤੇ, ਸੱਚ ਇਹ ਵੇ ਕਿ ਮੇਰਾ ਅੰਦਰ ਬਿਲਕੁਲ ਨਿਖਾਲੋ ਨਿਖਾਲ ਹੋ ਗਿਆ। ਇਹ ਗੁਰੂ ਦਰਸ਼ਨ ਦਾ ਜ਼ਿਕਰ। ਹੁਣ ਤੀਸਰੀ ਮੈਂ ਬੇਨਤੀ ਕਰਾਂਗਾ ਕਿ ਅਸੀਂ ਗੁਰਮੁਖ ਦਰਸ਼ਨ ਜੀ ਜਦੋਂ ਗੱਲ ਕਰਨੇ ਆ, ਕਿ ਜਿਹੜਾ ਪਰਮਾਤਮਾ ਦੀ ਇਬਾਦਤ ਵਿੱਚ, ਬੰਦਗੀ ਵਿੱਚ, ਸਿਮਰਨ ਵਿੱਚ, ਗੁਰੂ ਪਿਆਰ ਵਿੱਚ, ਬਾਣੀ ਦੇ ਵਿੱਚ ਓਤ ਪੋਤ ਗੁਰਬਾਣੀ ਬਣੀਆਂ ਵਾਲੀ ਜਿਹਦੇ ਕੋਲ ਬਖਸ਼ਿਸ਼ ਕਹਿ ਪਿਆਰਿਓ, ਉਸ ਗੁਰਮੁਖ ਦੇ ਦਰਸ਼ਨ ਵੀ ਅੰਦਰ ਦੇ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਕੱਟ ਦਿੰਦੇ ਆ। ਬਾਣੀ ਚ ਇੱਕ ਬਚਨ ਆਉਂਦਾ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ, ਉੱਥੇ ਦਿਸੰਦੜਿਆਂ ਦਾ ਅਰਥ ਵੀ ਆਪਾਂ ਦਰਸ਼ਨ ਕਰਾਂਗੇ ਕਿ ਜਿਨ੍ਹਾਂ ਦੇ ਦੀਦਾਰ ਕੀਤਿਆਂ, ਇਹ ਗੁਰਮੁਖ ਦਰਸ਼ਨ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੇ ਸਹੀ, ਹਉ ਟੁੰਡੇਂਦੀ ਜਗ ਸਭਾਇਆ, ਜਾਂ ਨਾਨਕ ਵਿਰਲੇ ਕਈ। ਜਾਂ ਅਸੀਂ ਪੜ੍ਹਦੇ ਹਾਂ ਤੇਰੇ ਜਨ ਦੇ ਦਰਸ਼ਨ ਕਰਨ ਦੇ ਲਈ, ਤੇਰੇ ਜਨ ਦੇਖਣ ਪਾਵਾਂ ਦਾ ਮਹਾਰਾਜ ਜ਼ਿਕਰ ਕਰਦੇ ਆ ਬਾਣੀ ਚ। ਅੱਜ ਜਿਹੜਾ ਸਤਿਗੁਰੂ ਨੇ ਬਖਸ਼ਿਸ਼ ਭਰਿਆ ਬਚਨ ਕਿਹਾ, ਇਸ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੇ ਆਤਮਕ ਸੁੱਖ ਦਾ ਜ਼ਿਕਰ ਕੀਤਾ, ਤੇ ਦੂਸਰਾ ਇਸ ਬਾਣੀ, ਇਸ ਸ਼ਬਦ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਕਿ ਦਰਸ਼ਨ ਦੀ ਪਿਆਸ ਰੱਖਣ ਵਾਲਾ, ਉਹਦੇ ਅੰਦਰ ਦੀ ਬੇਬਲਤਾ, ਉਹਦੇ ਅੰਦਰ ਦਾ ਬਿਰਖਾ, ਉਹਦੇ ਅੰਦਰ ਦਾ ਬੈਰਾਗ ਆਮ ਲੋਕਾਂ ਨੂੰ ਸਮਝ ਨਹੀਂ ਪੈਂਦਾ। ਗੁਰੂ ਰਾਮਦਾਸ ਕਹਿੰਦੇ ਨੇ, ਪਰਮਾਤਮਾ ਇਸ ਅੰਦਰ ਦੀ ਵੇਦਨਾ ਨੂੰ ਕੇਵਲ ਤੁਸੀਂ ਜਾਣਦੇ ਹੋ, ਤੁਹਾਡੇ ਤੋਂ ਬਿਨਾਂ ਮੇਰੇ ਇਸ ਅੰਦਰ ਦੀ ਦੁੱਖ ਪੀੜਾ ਨੂੰ, ਤਾਂਘ ਨੂੰ ਕੋਈ ਜਾਣ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਓ, ਥੋੜੇ ਜਿਹੇ ਇਸ ਚੀਜ਼ ਦੇ ਵੀ ਦੀਦਾਰ ਕਰੀਏ ਕਿ ਗੁਰਮੁਖੋ, ਠੀਕ ਹੈ ਬਾਣੀ ਸਾਰੇ ਪੜ੍ਹਨੇ ਆ, ਸਿਮਰਨ ਕੀਤਾ ਜਾਂਦਾ, ਕੀਰਤਨ ਕੀਤਾ ਜਾਂਦਾ, ਕਥਾ ਕਰਨੇ ਆ, ਬਾਣੀ ਪੜ੍ਹਦਿਆਂ ਗੱਲ ਬੜੀ ਸਪਸ਼ਟ ਹੈ ਜੀ ਕਿ ਸਾਡਾ ਉਚਾਰਨ ਇੱਕ ਹੋ ਜਾਏਗਾ, ਬੈਠਣ ਦਾ ਤਰੀਕਾ ਇੱਕ ਹੋ ਜਾਏਗਾ, ਹੱਥ ਜੋੜਨ ਦਾ ਤਰੀਕਾ ਇੱਕ ਹੋ ਜਾਏਗਾ, ਸੁਰ ਵਿੱਚ ਗਾਉਣ ਦੀ ਲੈ ਇੱਕ ਹੋ ਜਾਏਗੀ। ਪਰ ਯਾਦ ਰੱਖਿਓ, ਅੰਦਰ ਦੀ ਸੁਰਤ ਦੀ ਉਡਾਰੀ ਸਭ ਦੀ ਇੱਕੋ ਜੀ ਨਹੀਂ, ਇਹ ਪਰਮਾਤਮਾ ਨੇ ਸਾਰਿਆਂ ਨੂੰ ਆਪਣੇ ਆਪਣੇ ਬਖਸ਼ਿਸ਼ ਨਾਲ ਜਿੰਨੀ ਕਿਸੇ ਨੂੰ ਦਿੱਤੀ ਓਨੀ ਕੁ ਉਡਾਰੀ ਮਾਰਦਾ ਹੈ। ਜਦੋਂ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੁੰਦੀ, ਪਹਿਲੀ ਗੱਲ ਤਾਂ ਅੰਦਰੋਂ ਮੈਲ ਜੇ ਧੁੱਪੇਗੀ ਨੀ, ਮੈਲੇ ਮਨ ਚ ਨੀ ਛੇਤੀ ਤਾਂਘ ਪੈਦਾ ਹੁੰਦੀ ਜੀ। ਇਹ ਥੋੜਾ ਬਹੁਤਾ ਸੁਣ ਕੇ ਚੱਲਣ ਦਾ ਯਤਨ ਕਰਦਾ, ਪਰ ਚਾਰ ਦਿਨਾਂ ਬਾਅਦ ਫਿਰ ਡਿੱਗ ਪੈਂਦਾ। ਬੜਾ ਸੋਹਣਾ ਇੱਕ ਬਚਨ ਕੀਤਾ ਸਿੱਖ ਵਿਦਵਾਨ ਸੱਜਣ ਨੇ, ਉਹ ਕਹਿੰਦੇ ਨੇ ਸੰਗਤ ਵਿੱਚ ਸ਼ਬਦ ਵਰਤਾਂ ਜਾਂ ਪਰਮਾਤਮਾ ਦੇ ਰਸਤੇ ਤੇ ਚੱਲਣ ਦੇ ਲਈ तीन तरह के जग्यासु सानू अक्सर मिलते हैं। उन्होंने एक शब्द वरते है कि कुछ बंदियां दी उड़ारी है ही नहीं, उन्हां दी जिंदगी जिहड़ी है शुतर मुर्ग की तरह है। ये शब्द तीन सुनियो जी आप जी। कुछ बंदे ऐसे ने जिन्हां दी उड़ारी सिर्फ एक कुकड़ी की तरह, जिन्हों आप मुर्गी शब्द भी वरतने, सिर्फ कुकड़ी की तरह है। तीसरे ने कि जिन्हां दी उड़ारी बाज ते उकाब की तरह है। बस इन बिन यही गल जे मनुखी शरीर ते ढुकदी, फिर बेनती करा शुतर मुर्ग तो मतलब कि आप सब नूं पता है कि इहदे पंख इहदे खंभ बड़े वड्डे ने, पर शुतर मुर्ग जिहड़ा है वह जमीन दे उत्ते दौड़दा है। कई बारी वह चीते नालों शेर नालों भी दौड़ के अगे निकल जांदा है, इन्नी तेज रफ्तार नाल दौड़दा है। पर उहनूं रब ने खंभ दित्ते ने, पर बदकिस्मती यह वे कि इन्ने वड्डे खंभ होण दे बावजूद शुतर मुर्ग जिहड़ा वह कदी आसमान विच उड़ नहीं सकता। आप नूं पता होवे कदी उड़दा नहीं देखिया, जमीन ते दौड़िया देखांगे, पैर उहदे दो ने, खंभ उहदे दो ने, पर उहनूं उड़ारी नसीब नहीं हुंदी। उह कहिंदे ने पहली तरह दे लोक उह ने जिन्हां नूं रब ने मनुखा देई बिल्कुल दित्ती है, उहनां नूं भी ज्ञान इंद्रे कर्म इंद्रे दित्ते ने। पर सच इह वे ज्ञान इंद्रे कर्म इंद्रे आत्मा का निवास होने के बावजूद भी वह शुतर मुर्ग की तरह सिर्फ धरती ते जीए, धरती ते दौड़े, ते धरती ते अंत हो गया। जिवें ओ खंभ होने के बावजूद उड़ारी नसीब नहीं, सच एवे बंदे कोल शरीर होने के बावजूद इहदी सुरत की उड़ारी कदी नसीब नहीं हुंदी, बस जमीन जोगी रह जांदा है जी। आ वलेवे विच ही सारी जिंदगी निकल गई। मैं बेनती करा दूजे वह लिखते ने कुकड़ कुकड़ी की तरह। चलो मैं शब्द कुकड़ी वरत्या, कई इलाकों में वरत्या जाता सी कुकड़ी मुर्गी। आ कुकड़ी नूं कोई हत्थां नाल पकड़ लै, जां मन लो कुकड़ी मकान की छत उत्ते बनेरे ते होवे, ते जे मन लो हत्थां नाल पकड़ के भी उन्हूं उच्चा चुक के समान वल सट्टो भी शायद उडारी मार लै। कुकड़ी उडारी मारेगी बड़ी भद्दी जी, पहली गल तां उच्ची उड नहीं सकती, थोड़ी जी उडारी मारन तो बाद फिर ठां करके जमीन ते डिग पैंदी, तुरदी रहिंदी, उड़दी नहीं। वाहिगुरू जी सच्ची मुची कई बारी सुन के चा बनदा है किसी गुरमुख दा जीवन, किसी इतिहास नूं सुन के, ते मन संगत विच बैठ के चा बनांदा भी नहीं, सब कुछ झूठा। अज जो सुनिया जो बोलिया अज तो बाद कमाणा है, खिमा करियो। दो दिन उडारी मारदा बंदगी दी, तीजे दिन फिर उत्थे डिग पैंदा जिथे पहला खलोता होया सी। सच्ची मुची वह कुछ हुंदा, दो दिन कमर कस्सा करके तुरदा भी आह करना है, अमृत वेले उठना है, आह सेवा करनी है, फिर जदों वकारां दे जां संसार दियां लहरां दियां दफेड़ां वजदियां ने, सच्ची मुची कुकड़ी दी तरह भद्दी जी उडारी मारदा है, जिथों उड्डिया सी डिग के फिर उत्थे आ पैंदा है। मैं बेनती करांगे इह उह ने जिहड़ा थोड़ा जिहा गिला करके फिर डिग पैंदे। तीसरे उह ने जिहड़े बाज दी तरह ने, प्यारे उकाब ते बाज ने उड़ारी मारी, वह कुकड़ी की तरह फिर थले नहीं छेती डिगदा, वह शुतर मुर्ग की तरह धरती तक नहीं। देखद्या देखद्या अखां तो ओझल हो जांदा है। सच एवे जिन्हां दे उत्ते रब किरपा करके बिरखा की दात दे दे, वह बाज की उड़ारी मारदे ने, फिर वह वकारां विच कुकड़ी की तरह डिगदे नहीं, वह शुतर मुर्ग की तरह कले धरती जोगे नहीं रहिंदे। मैं बेनती करांगा बिरखा एक परमात्मा की दात है, इच कोई शक नहीं कि बिरहा विच दर्द है, बिरहा विच पीड़ा है, बिरहा विच नींद गवाच दी है, बिरहा विच रोटी चंगी नहीं लगती, बिरहा विच सच्ची मुची घर दे जीव ही कई बार डरावने प्रतीत हो जाते हैं। मैं कई बार शब्द वरते हैं जदों सिर्फ दुनिया च खचत होण, पर जिन्हां नूं बिरहा की दात मिल जाए बिरहा वाले ही परमात्मा के घर तक जाते हैं। इसे करके गुरु साहब ने बाणी च एक शब्द वरते है, बिरहा बिरहा आखी है बाबा फरीद साहब जी, बिरहा बिरहा आखी है, बिरहा तू सुल्तान फरीदा, जित तन बिरहो ना उपजाए सो तन जान मसान। जिस तन विच परमात्मा दा बिरखा नहीं पैदा होया, सच एवे ओ शरीर इस तरह जिमें बलदा होया मसान होवे, जिमें मुर्दा फूकिया जाता है। दूजी गल कि जिसनों बिरहा की दात मिल जाए, ਕਿਉਂਕਿ ਅੱਜ ਗੁਰੂ ਸਾਹਿਬ ਕਹਿੰਦੇ ਨੇ ਮੇਰੀ ਬੇਦਨ ਨੂੰ, ਕਿਉਂਕਿ ਵਿਚਾਰ ਤੋਂ ਦੂਰ ਨਾ ਜਾਈਏ, ਮੇਰੀ ਬੇਦਨ ਨੂੰ, ਮੇਰੀ ਪੀੜਾ ਨੂੰ ਕੇਵਲ ਤੂੰ ਜਾਣਨਾ ਹੈ। ਕਿਉਂਕਿ ਦੁਨੀਆਦਾਰ ਬੰਦੇ ਨੂੰ ਸਿਰਫ ਹਰ ਥਾਂ ਤੇ ਪਖੰਡ ਦਿਸੇਗਾ। ਮੈਂ ਤਾਂ ਕਈ ਵਾਰੀ ਸੋਚਣਾ, ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦਾ 550 ਸਾਲਾ ਸਿੱਖ ਜਗਤ ਮਨਾਉਣ ਜਾ ਰਿਹਾ ਹੈ। ਗੁਰਮੁਖੋ, ਸੱਚ ਇਹ ਜੇ ਕਿ ਇਸ ਦੁਨੀਆਂ ਦੇ ਵਿੱਚ ਬੰਦੇ ਦੀ ਇੱਕ ਫਿਤਰਤ ਹੈ ਕਿ ਇਹ ਕਹਿੰਦਾ ਜ਼ਰੂਰ ਰੱਬ ਦੇ ਦੀਦਾਰ ਹੋਣ, ਰੱਬ ਦੀ ਝਲਕ ਮਿਲੇ, ਤੇ ਜਦੋਂ ਉਹ ਪ੍ਰਤੱਖ ਕਿਤੇ ਦੇਹ ਵਿੱਚ ਆ ਕੇ ਝਲਕ ਮਾਰਨ ਲੱਗ ਪੈਂਦਾ, ਸੱਚੀ ਮੁੱਚੀ ਇਹ ਭੁਲੇਖੇ ਵਿੱਚ ਪੈ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਤੇ ਇਹ ਅਵਸਥਾ ਆਈ ਜੋ ਗੁਰੂ ਰਾਮਦਾਸ ਕਹਿ ਰਹੇ ਆ। ਪਰ ਸੱਚ ਇਹ ਵੀ, ਤਿੰਨ ਸਿਰ ਬਾਣੀ ਚੋਂ ਪ੍ਰਮਾਣ ਦਿਆਂਗਾ, ਉਸ ਬਿਰਗੀ ਬੇਦਨਾ ਨੂੰ, ਉਸ ਬਿਰੀ ਅਵਸਥਾ ਨੂੰ ਲੋਕ ਨਹੀਂ ਸਮਝਦੇ। ਇਹੀ ਕਾਰਨ ਕਿ ਗੁਰੂ ਨਾਨਕ ਸਾਹਿਬ ਨੇ ਆਪ ਮਾਰੂ ਰਾਗ ਵਿੱਚ ਇਹ ਬਚਨ ਕਿਹਾ ਕਿ ਮੇਰੇ ਅੰਦਰ ਦੀ ਦੀਵਾਨਗੀ ਨੂੰ ਕੇਵਲ ਰੱਬ ਜਾਣਦਾ ਹੈ, ਲੋਕਾਂ ਵਾਸਤੇ ਤਾਂ ਜੋ ਕੁਝ ਮੈਂ ਹਾਂ ਉਹਨਾਂ ਨੇ ਆਪਣੀ ਰਸਨਾ ਤੋਂ ਬਚਨ ਕਿਹਾ। ਕੋਈ ਅੱਖ ਹੈ ਭੂਤਨਾ, ਮਾਰੂ ਰਾਗ ਦਾ ਸ਼ਬਦ ਹੈ, ਕਿਉਂਕਿ ਖਮਰੀ ਬੇਦਨ ਤੂੰ ਜਾਣ ਤਾਂ ਸ਼ਾਹਾ, ਪਰਮਾਤਮਾ ਇਸ ਬਿਰਹਾ ਨੂੰ ਤੂੰ ਜਾਣਨਾ, ਲੋਕਾਂ ਨੂੰ ਕੀ ਪਤਾ ਇਹ ਕੋਈ ਭੂਤ ਕਹਿ ਰਿਹਾ, ਕੋਈ ਬੇਤਾਲ ਕਹਿ ਰਿਹਾ। ਤੇ ਇੱਥੇ ਮਹਾਰਾਜ ਨੇ ਨਾਮ ਨਹੀਂ ਲਿਆ ਕਿ ਕੌਣ ਕਹਿ ਰਹੇ ਨੇ, ਫਿਰ ਬੇਨਤੀ ਸੁਣਿਓ, ਕਿਸੇ ਦਾ ਇੱਕ ਨਾਮ ਨਹੀਂ ਲਿਆ, ਇਹ ਪੰਡਿਤ ਕਹਿ ਰਿਹਾ, ਮੌਲਵੀ ਕਹਿ ਰਿਹਾ, ਜੋਗੀ ਕਹਿ ਰਿਹਾ, ਦੁਨੀਆਦਾਰ ਕਹਿ ਰਿਹਾ, ਚੌਧਰੀ ਕਹਿ ਰਿਹਾ, ਨਾਂ ਨਹੀਂ ਲਿਆ। ਪਰ ਇਹ ਗੱਲ ਸਪਸ਼ਟ ਕਹੀ ਵੀ ਦੁਨੀਆਂ ਦੇ ਲੋਕੋ, ਪਰਮਾਤਮਾ ਜੀ ਮੈਨੂੰ ਇਹ ਲੋਕ ਸ਼ਬਦ ਮੇਰੇ ਲਈ ਵਰਤਦੇ ਆ, ਕੋਈ ਆਖ ਹੈ ਭੂਤਨਾ, ਕੋ ਕਹਿ ਬਿਤਾਲਾ, ਕੋਈ ਆਖ ਹੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਖੋ ਹਰ ਬਿਨ ਔਰ ਨਾ ਜਾਣਾ। ਇੱਥੇ ਸ਼ਬਦ ਮਹਾਰਾਜ ਨੇ ਆਈ ਵਰਤਿਆ ਜਿਹੜਾ ਅੱਜ ਹੈ ਕਿ ਮੇਰੀ ਇਸ ਦੀਵਾਨਗੀ ਨੂੰ ਕੇਵਲ ਤੂੰ ਜਾਣਨਾ, ਤੇਰੇ ਤੋਂ ਬਿਨਾਂ ਮੇਰੀ ਇਸ ਬੇਦਨਾ ਨੂੰ ਕੋਈ ਨਹੀਂ ਜਾਣ ਸਕਦਾ। ਗੁਰੂ ਨਾਨਕ ਸਾਹਿਬ ਉਸ ਅਵਸਥਾ ਨੂੰ, ਪਰ ਇੱਥੇ ਉਂਝ ਕੋਸ਼ ਚ ਪੜੋਗੇ ਦੀਵਾਨੇ ਦਾ ਅਰਥ ਕਮਲਾ ਵੀ ਹੈ, ਝੱਲਾ ਵੀ ਹੈ, ਪਾਗਲ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਯਾਦ ਰੱਖਿਓ, ਜ਼ਿਆਦਾਤਰ ਜਦੋਂ ਦੀਵਾਨਾ ਲਫ਼ਜ਼ ਆਉਂਦਾ ਹੈ ਉਹਦਾ ਅਰਥ ਕਮਲਾ, ਝੱਲਾ, ਦਿਮਾਗੀ ਤੌਰ ਤੇ ਪਾਗਲ ਨਹੀਂ, ਉਹਦਾ ਅਰਥ ਜਿਹੜਾ ਪਰਮਾਤਮਾ ਦੇ ਦਰਸ਼ਨਾਂ ਦੀ ਦਾਂਗ ਦੇ ਵਿੱਚ ਹੀ ਮਸਤ ਹੋਇਆ ਹੈ। ਮਹਾਰਾਜ ਕਹਿੰਦੇ ਆ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਹੋ ਹਰ ਬਿਨ ਔਰ ਨਾ ਜਾਣਾ। ਮਹਾਰਾਜ ਨੇ ਉਹਨਾਂ ਲਈ ਵੀ ਲੋਕਾਂ ਸ਼ਬਦ ਵਰਤੇ। ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ, ਦੁਬਦਾ ਨਾ ਪਰੂੰ, ਉਹਨਾਂ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਉਹਦੇ ਵਿੱਚ ਉਹਨਾਂ ਦੁਬਦਾ ਦਾ ਸ਼ਬਦ, ਇੱਕ ਕਬੀਰ ਸਾਹਿਬ ਦਾ, ਵਿਦਿਆ ਨਾ ਪਰੂੰ ਬਾਦ ਨਹੀਂ ਜਾਣੂ, ਹਰ ਗੁਣ ਕਤਤ ਸੁਣਤ ਬੌਰਾਨੂ, ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਹੁਣ ਉੱਥੇ ਸ਼ਬਦ ਵਰਤੇ ਹੈ ਕਿ ਮੈਂ ਬੌਰਾ ਹੋ ਗਿਆ, ਝੱਲਾ ਹੋ ਗਿਆ, ਦੀਵਾਨਾ ਹੋ ਗਿਆ, ਪਰ ਇਹ ਲਫ਼ਜ਼ ਐਵੇਂ ਨਹੀਂ, ਇੱਕ ਤਾਂਘ ਹੈ ਉਹਨਾਂ ਦੇ ਅੰਦਰ ਦੀ, ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ, ਮੈਂ ਬਿਗੜਿਓ ਬਿਗੜੈ ਮਤ ਔਰਾ। ਅੱਗੇ ਉਹ ਸ਼ਬਦ ਕਹਿੰਦੇ ਨੇ, ਆਪ ਨਾ ਬੌਰਾ ਰਾਮ ਕੀਓ ਬੌਰਾ, ਸਤਿਗੁਰ ਜਾਰ ਗਇਓ ਭਰਮ ਮੌਰਾ। ਇਹ ਦੀਵਾਨਗੀ ਪਰਮਾਤਮਾ ਨੇ ਪੈਦਾ ਕੀਤੀ, ਮੇਰੇ ਸਤਿਗੁਰੂ ਨੇ ਅੰਦਰ ਦੇ ਭਰਮ ਦੇ ਜਾਲ ਭਰਮ ਨੂੰ ਸਾੜ ਕੇ ਰੱਖ ਦਿੱਤਾ। ਹੁਣ ਉਹਨਾਂ ਤੇ ਵੀ ਅਵਸਥਾ ਆਈ ਜਿਹੜੀ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ। ਤੀਸਰੀ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਚ ਭਗਤ ਨਾਮਦੇਵ ਜੀ, ਉਹਨਾਂ ਦੇ ਜਦੋਂ ਅਵਸਥਾ ਆਈ ਉਹਨਾਂ ਨੇ ਵੀ ਸ਼ਬਦ ਵਰਤੇ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੂ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਸਿਰ ਮੈਂ ਆਰੰਭ ਚ ਰਹਾਉ ਦੀਆਂ ਤੁਕਾਂ ਤੇ ਥੋੜਾ ਜਿਹਾ ਰੋਕ ਕੇ ਬੇਨਤੀ ਕੀਤੀ ਹੈ ਕਿ ਇਸ ਸ਼ਬਦ ਅੰਦਰ ਪਰਮਾਤਮਾ ਦੇ ਦਰਸ਼ਨਾਂ ਵਿੱਚ ਆਤਮਕ ਸੁੱਖ, ਤੇ ਦੂਸਰੀ ਗੁਰੂ ਰਾਮਦਾਸ ਬਚਨ ਕਰਦੇ ਆ ਕਿ ਪ੍ਰਭੂ ਦੇ ਦਰਸ਼ਨਾਂ ਦਾ ਬਿਰਖਾ, ਤਾਂਗ, ਬੈਰਾਗ, ਲੋਚਾ ਸ਼ਬਦ ਵਰਤੋ, ਇਹਨੂੰ ਕੇਵਲ ਉਹ ਜਾਣਦਾ ਜਿਹਨੂੰ ਲੱਗੀ ਹੈ, ਤੇ ਜਾਂ ਪਰਮਾਤਮਾ ਜਾਣਦਾ ਦੂਜੇ ਨੂੰ ਕੀ ਪਤਾ ਕਿ ਪੀੜ ਕੈਸੀ ਹੁੰਦੀ ਹੈ। ਇਹ ਸ਼ਬਦ ਗੁਰੂ ਰਾਮਦਾਸ ਜੀ ਦੇ ਪੁਰਬ ਵੇਲੇ ਵੀ ਆਇਆ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਸੱਚ ਇਹ ਵੇ ਕਿ ਬਿਰਹਾ ਦੇ ਦਰਦ ਨੂੰ ਦੁਨੀਆ ਦੀ ਕੋਈ ਦਵਾਈ ਕਾਟ ਨਹੀਂ ਕਰ ਸਕਦੀ। ਕਬੀਰ ਸਾਹਿਬ ਨੇ ਇੱਕ ਸ਼ਬਦ ਵਰਤਿਆ ਬਿਰਹਾ ਲਈ, ਉਹ ਕਹਿੰਦੇ ਨੇ ਜਿਵੇਂ ਕਿਸੇ ਬੰਦੇ ਨੂੰ ਸੱਪ ਡੰਗ ਮਾਰ ਜਾਏ ਤੇ ਜ਼ਹਿਰੀਲਾ ਸੱਪ ਜਿਹੜਾ ਪਾਣੀ ਵੀ ਮੰਗਣ ਨਾ ਦੇ, ਕਹਿੰਦੇ ਜਿਵੇਂ ਬੰਦੇ ਨੂੰ ਸੱਪ ਡੰਗ ਮਾਰੇ ਤੇ ਉਹਦਾ ਜੀਣਾ ਮੁਸ਼ਕਲ ਹੋ ਜਾਂਦਾ ਹੈ। ਜਿਹਨੂੰ ਸੱਚਮੁੱਚ ਬਿਰਹਾ ਦਾ ਸੱਪ ਡੰਗ ਮਾਰ ਜਾਏ ਉਹਦੇ ਤੇ ਕੋਈ ਮੰਤਰ ਅਸਰ ਨਹੀਂ ਕਰਦਾ। ਪਹਿਲੀ ਗੱਲ, ਉਹ ਜੀਂਦਾ ਨਹੀਂ, ਜੇ ਜੀਂਦਾ ਹੈ ਤੇ ਉਹ ਸਾਰੀ ਜ਼ਿੰਦਗੀ ਦੀਵਾਨਗੀ ਵੀ ਜੀਂਦਾ ਹੈ। ਕਬੀਰ ਸਾਹਿਬ ਦਾ ਸ਼ਬਦ ਹੈ, ਕਬੀਰ ਬਿਰਹੋਂ ਭੁਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ, ਰਾਮ ਬਿਯੋਗੀ ਨਾ ਜੀਏ, ਜੀਏ ਤਾਂ ਬਹੁਰਾ ਹੋਏ। ਮਹਾਰਾਜ ਗੁਰੂ ਰਾਮਦਾਸ ਜੀ ਨੇ ਸ਼ਬਦ ਵਰਤੇ, ਮੇਰੇ ਸ਼ਾਹ ਮੈਨੂੰ ਸੁੱਖ ਹੈ ਤੇਰੇ ਦਰਸ਼ਨਾਂ ਵਿੱਚ, ਮੇਰੇ ਅੰਦਰ ਦੀ ਪੀੜਾ ਤੁਸੀਂ ਜਾਣਦੇ ਹੋ, ਤੇਰੇ ਤੋਂ ਬਿਨਾਂ ਇਸ ਦਰਦ ਨੂੰ ਹੋਰ ਕੋਈ ਨਹੀਂ ਸਮਝਦਾ।
ਰਹਾਉ ਸਾਚਾ ਸਾਹਿਬ, ਸੱਚ ਤੂੰ ਮੇਰੇ ਸਾਹਾ।
ਸਾਚਾ ਸਾਹਿਬ, ਸਾਚਾ ਦਾ ਲਫ਼ਜ਼ੀ ਅਰਥ ਕਰਾਂਗੇ ਜਿਨੇ ਸਦੀਵ ਰਹਿਣਾ ਹੈ। ਸਾਹਿਬ ਦਾ ਅਰਥ ਹੈ ਮਾਲਕ, ਤੂੰ ਮੇਰਾ ਮਾਲਕ ਹੈ ਤੇ ਇਹ ਮਾਲਕ ਇਹ ਨਹੀਂ ਕਿ ਬਦਲ ਜਾਣਾ, ਤੂੰ ਸਦੀਵ ਕਾਲ ਵਾਸਤੇ ਰਹਿਣਾ ਹੈ। ਮੇਰੇ ਸਾਹਿਬ ਤੂੰ ਸੱਚਾ ਹੈ, ਮੇਰੇ ਸ਼ਾਹ ਤੂੰ ਸਦੀਵ ਕਾਲ ਰਹਿਣ ਵਾਲਾ ਹੈ। ਫਿਰ ਇਸ ਨੂੰ ਬੇਨਤੀ ਨੂੰ ਸੁਣਿਓ, ਪਰਮਾਤਮਾ ਇੱਕ ਉਹ ਮਾਲਕ ਹੈ ਜਿਹੜਾ ਨਾ ਬਦਲਦਾ ਤੇ ਨਾ ਕਿਤੇ ਜਾਂਦਾ ਹੈ। ਮਹਾਰਾਜ ਜੀ ਦਾ ਇੱਕ ਬਚਨ ਹੈ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ। ਪਿਆਰਿਓ, ਉਹ ਪਾਤਸ਼ਾਹ ਹੈ, ਉਹ ਪਾਤਸ਼ਾਹ ਦਾ ਪਾਤਸ਼ਾਹ ਹੈ। ਨਾਨਕ ਰਹਿਣ ਰਜ਼ਾਈ, ਉਹਦੀ ਰਜ਼ਾ ਵਿੱਚ ਰਹਿ ਕੇ ਸੁੱਖ ਹੈ। ਉਹਨੇ ਸਦੀਵ ਕਾਲ ਵਿੱਚ ਤੇ ਰਹਿਣਾ ਜੀ। ਹੈ ਪੀ ਹੋਸੀ ਜਾਏ ਨਾ ਜਾਸੀ, ਬਾਣੀ ਚ ਇੱਕ ਬਚਨ ਆਉਂਦਾ, ਹੈ ਵੀ ਹੋਵੇਗਾ ਅੱਜ ਵੀ ਹੈ, ਉਹਨੇ ਕਿਤੇ ਜਾਣਾ ਨਹੀਂ। ਪਹਿਲੀ ਗੱਲ ਕਿ ਉਹ ਮਾਲਕ ਸੱਚਾ ਹੈ, ਮੇਰਾ ਸ਼ਾਹ ਪਰਮਾਤਮਾ ਸਦੀਵ ਕਾਲ ਵਾਸਤੇ ਰਹਿਣ ਵਾਲਾ ਹੈ।
ਤੇਰਾ ਕੀਆ ਸੱਚ ਸਭ ਹੋਏ,
ਆ ਜੋ ਕੁਝ ਤੂੰ ਕੀਤਾ ਹੋਇਆ ਨਾ, ਇਹ ਤੇਰਾ ਕੀਤਾ ਹੀ ਸੱਚ ਹੈ। ਇਸ ਨੂੰ ਸੁਖਮਨੀ ਸਾਹਿਬ ਚ ਵਰਤ ਹੋ ਜਾਣਗੇ, ਆਪ ਸਤ ਕੀਆ ਸਭ ਸਤ, ਪਰਮਾਤਮਾ ਤੇਰਾ ਕੀਤਾ ਹੋਇਆ ਇਹ ਸਭ ਕੁਝ ਸੱਚ ਹੈ।
ਝੂਠਾ ਕਿਸ ਕੋ ਆਖੀਆ ਸਾਹਾ,
ਕਿਸ ਚੀਜ਼ ਨੂੰ ਕਹਿ ਦਈਏ ਵੀ ਇਹ ਝੂਠੀ ਹੈ। ਪਰਮਾਤਮਾ ਤੂੰ ਆਪ ਵਿੱਚ ਵਰਤਣਾ ਹੈ, ਤੇਰਾ ਕੀਤਾ ਨਾ, ਇਸ ਕਰਕੇ ਤੇਰਾ ਕੀਤਾ ਹੋਇਆ ਸੱਤ ਹੈ।
ਦੂਜਾ ਨਾਹੀਂ ਕੋਈ,
ਸੱਚ ਇਵੇਂ ਕਿ ਤੇਰੇ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ। ਥੋੜਾ ਜਿਹਾ ਇੱਕ ਨੁਕਤਾ ਇੱਥੇ ਜ਼ਰੂਰ ਹੈ ਬਾਣੀ ਚੋਂ। ਇੱਕ ਪਾਸੇ ਅਸੀਂ ਸਾਰੇ ਕਹਿੰਦੇ ਸਭ ਕੁਝ ਝੂਠ ਹੈ, ਜਿਉਂ ਬਾਦਰ ਕੀ ਸ਼ਾਹੀ ਮਹਾਰਾਜ ਸ਼ਬਦ ਵਰਤਦੇ ਆ, ਧੂੰਏ ਦਾ ਪਹਾੜ ਕਹਿੰਦੇ ਆ ਗੁਰੂ ਸਾਹਿਬ ਜੀ, ਹੜ ਦਾ ਜਲ ਕਹਿੰਦੇ ਆ, ਇੱਥੇ ਸ਼ਬਦ ਵਰਤ ਰਿਹਾ ਵੀ ਕਿਹਨੂੰ ਕਹੀਏ ਝੂਠਾ। ਇਹਦੇ ਸਿਰਫ ਇੱਕੋ ਗੱਲ ਹੈ, ਜਿਵੇਂ ਆਸਾਂ ਕੀ ਵਾਰ ਵਿੱਚ ਕਿ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਜਾਂ ਸ਼ਬਦ ਕਹਿ ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਪਰ ਉਸੀ ਬਾਣੀ ਚ ਮਹਾਰਾਜ ਬਖਸ਼ਿਸ਼ ਕਰਦੇ ਆ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਸੱਚੇ ਖੰਡ ਨੇ, ਸੱਚੇ ਬ੍ਰਹਿਮੰਡ ਨੇ, ਇਹ ਜੱਗ ਸੱਚੇ ਕੀ ਕੋਠੜੀ ਹੈ, ਪਰ ਕੂੜ ਸਭ ਸੰਸਾਰ ਕਿਉਂ? ਬਸ ਉੱਥੇ ਜਿਹੜਾ ਕੂੜ ਸਭ ਸੰਸਾਰ, ਉਹ ਸਾਨੂੰ ਸਮਝਾਉਣ ਵਾਸਤੇ ਤਾਂ ਕਿਹਾ ਹੈ ਕਿ ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ, ਜੇ ਤੇਰੀ ਰਚਨਾ ਵਿੱਚ ਤੈਨੂੰ ਮੁਨਫੀ ਕਰਕੇ ਸਿਰਫ ਦੂਈ ਵਿੱਚ ਫਸ ਜਾਂਗੇ ਤੇ ਸਭ ਕੁਝ ਝੂਠਾ। ਉਂਝ ਸੱਚਿਆ ਇਹ ਤੇਰਾ ਬਣਾਇਆ ਵੀ ਸੱਚ, ਇਹਨੂੰ ਭਗਤ ਨਾਮਦੇਵ ਜੀ ਨੇ ਕਿਹਾ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਪਰਮਾਤਮਾ ਦਾ ਬਣਾਇਆ ਹੋਇਆ ਬਾਗ ਹੈ ਤੇ ਜੀਵ ਖੂਹ ਦੀਆਂ ਟਿੰਡਾਂ ਵਿੱਚ ਛਲਕਦੇ ਪਾਣੀ ਦੀ ਤਰ੍ਹਾਂ ਹਨ।
ਸਭਨਾ ਵਿੱਚ ਤੂੰ ਵਰਤਦਾ ਸਾਹਾ,
ਹੇ ਮੇਰੇ ਪਾਤਸ਼ਾਹ, ਆ ਜੋ ਕੋਈ ਤੂੰ ਬਣਾਇਆ ਇਹਨੂੰ ਤਾਂ ਸੱਤ ਕਹਿੰਦੇ ਪਏ ਆ, ਸਾਰਿਆਂ ਵਿੱਚ ਤੂੰ ਵਰਤਣਾ ਪਿਆ ਹੈ, ਜੜ ਵਿੱਚ ਵੀ ਤੂੰ, ਚੇਤਨ ਵਿੱਚ ਵੀ ਤੂੰ, ਚੰਗਿਆਂ ਵਿੱਚ ਵੀ ਤੂੰ, ਮੰਦਿਆਂ ਵਿੱਚ ਵੀ ਤੂੰ, ਪਾਪੀਆਂ ਵਿੱਚ ਵੀ ਤੂੰ ਤੇ ਪੁੰਨੀਆਂ ਵਿੱਚ ਵੀ ਤੂੰ, ਕੁਕਰਮੀਆਂ ਵਿੱਚ ਵੀ ਤੂੰ ਤੇ ਧਰਮੀਆਂ ਵਿੱਚ ਵੀ ਤੂੰ ਵਰਤਣਾ ਹੈ। ਇਸ ਬੇਨਤੀ ਨੂੰ ਫਿਰ ਸੁਣਿਓ, ਕਿਉਂਕਿ ਆਪਾਂ ਜਦੋਂ ਗੱਲ ਕਰਾਂਗੇ ਅਕਸਰ ਜ਼ਿਆਦਾਤਰ ਦਵੈਸ਼ ਚ, ਗੁਰੂ ਸਾਹਿਬ ਇੱਥੇ ਜਦੋਂ ਸਰਬ ਵਿਆਪਕਤਾ ਦੀ ਗੱਲ ਕਰਦੇ ਆ ਉਦੋਂ ਕਹਿੰਦੇ ਨੇ ਦੱਸੋ ਕਿਹੜਾ ਹੋਏ ਜਿਹੜਾ ਉਹਦੇ ਤੋਂ ਬਿਨਾਂ ਹੈ, ਜਿਸ ਨਾ ਹੀ ਸੋਚੁਣ ਕੱਢੀਏ। ਤਾਂ ਹੀ ਬਾਬਾ ਜੀ ਨੇ ਕਿਹਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਨੂੰ ਇਸ ਪਰਪੇਖ ਚ ਲਈਏ ਕਿ ਪਰਮਾਤਮਾ ਦੱਸ, ਸਾਨੂੰ ਦੱਸੇ ਕੋਈ कि तेरे तो बिना कोई थां खाली नहीं।
सब तुझ है त्यावह दिन रात।
तू सारिया विच वर्तना है ते दिन ते रात ए सारे जीव तेरी आराधना कर दे खान।
सब तुझ ही थावो मांग दे मेरे साहा।
मेरे शाह मेरे पातशाह सब तुझ ही थावो मंग दे तेरे कोलो सारे मंग दे पे। इस दुनिया च कोई ऐसा नहीं कि जेड़ा तेरे दर दा मंगता ना होवे। गुरमुखो सच ए जे कि इस दुनिया विच जिन्ना नू आपा बहुत तनाड बहुत अमीर कहने आ ना, याद रखियो वह भी ये बूहे उत्ते झोलियां अड के खलोते हुए दिखणगे तुहानू। सारी दुनिया च सिर्फ दाता परमात्मा है। यह गल वक्री कि जदों किसी की झोली ज्यादा भर जाते तो वह इस खौमे च जीन लग पे जी मैं लोगों सब कुछ देना। बस वो अज्ञानता सच एवे कि सारे रब के दर तो झोली अड के मंगते हैं। गुरु गोबिंद सिंह जी का एक वचन है, सवैया च वीर अपार बड़े बरियार अबचार है सार की धार पछैया, तोरत देश मलिंद मवासन माते गजान के मान मलैया, गाड़े गड़ान को तोड़ नखार सो बातन की चकचार लवैया, साहब श्री सब को सिर नायक जाचक अनेक सो एक दवैया। दो तुकां सिर्फ खीर वालियां अर्थ समझ लीए। साहब श्री सब को सिर नायक सारिया का मालक सब का नायक है, जाचक अनेक एक हो जाए बहादुर सूर में पता नहीं किन्ने को मंगते झोलियां अड के खलोते आ। सो एक दवैया मंगन वालियां दी गिनती कोई नहीं, देन वाला केवल इको है। जिन्हों गुरु तेग बहादुर साहब जी ने कहा जगत पिखारी फिरत है सब को दाता राम। परमात्मा सारे तेरे दर ते खलो के झोलियां अड़दे। यही कारण कि फकीरी कमाण वाला, फकीरी का अर्थ मंगता नहीं बंदगी करन वाला, वह जो मंगन तुरद फिर रब तो बिना किसी की होर परवाह नहीं करता। सतगुरु शब्द वरत रहे सारे तेरे थावां तो आके मंगदे ने ते अरदासा करदे खान।
तू सबना करहे एक दात।
हे परमात्मा केवल एक तू वे जेड़ा सारिया नू दाता देई जाना है। ते सच्ची जी जेड़े बंदे मुकर जांदे आ उन्हां नू भी देई जांदा है। जपजी साहब दी इक पौड़ी दा पाठ कर लईए। उहदे विच जदों असीं पाठ करने उहदी शुरुआत बख्शिश तो हुंदी पर वह बड़े उच्चे बचन ने जी। उस बख्शिश का अर्थ केवल दे अरोगता सुख जां इउं कह लो धन प्राप्ति नहीं। उस बख्शिश विच इन्नी उच्ची सुरत लै गए महाराज। वह पौड़ी कह बहुता बहुता कर्म कर्मदर्थ बख्शिश। रब की बख्शिश इन्नी कोई दुनिया का अंक कोई कंप्यूटर सच्ची लो हिसाब किताब करने वाले जिन्ने भी यंत्र ने सारे फेल हो जाएंगे। रब की बख्शिश नूं कदी कोई गिनती कर ही नहीं सकता। महाराज कहिंदे आ बहुता कर्म लिखिया ना जाए वड्डा दाता तिल ना तमै। कमाल दी गल, ओदी बख्शिश नूं लिख कोई नहीं सकदा। दूजी गल ओह परमात्मा केवल दिंदा है ओनूं तिल जिन्ना भी लालच नहीं लोको मैं तुहानूं देना तुसीं मैनूं की दिओगे। नहीं तो इस दुनिया च हर बंदा व्यापार कर रहा है कि मैं इह कम करांगा इहदे बदले इह मिलेगा। गुरु साहिब कहिंदे ने परमात्मा नूं तिल जिन्ना लालच नहीं ओह सिर्फ देना जांदा है। वह हिसाब नहीं तेरे तो मंगता पे मैं तेनू इना कोई देता। बहुता कर्म लिखिया ना जाए वड्डा दाता तिल ना तमाए, केते मंग है जोद अपार केत्या गंत नहीं विचार, केते खप टुटे ये लै लै के मुकर गए ना जी। केते खप टुटे वेकार केते लै लै मुकर पाए, केते मूर्ख खाई खाए केत्या दूख भूख सदमार ए पे दात तेरी दातार प्यारो। उस सब कुछ देंदा पे तिल जिन्ना उन्हों लालच नहीं। महाराज शब्द वरत रहे हा कि उस परमात्मा ने सारियां नू रिजक दिता केवल एक दाता है।
सब को तुझ ही विच है मेरे साहा।
परमात्मा ये सारे जीव तेरे हुक्म च ने, जिन्ना मर्जी ये तड़फड़न मैं आ करांगा आ करांगा, सच एवे तेरे हुक्म तो बाहर कुछ भी नहीं। हर चीज तेरे हुक्म च बद्दी है।
तुझते बाहर कोई नाहे।
कोई भी जीव तेरे हुक्म तो बाहर है ही नहीं।
सब जी तेरे तू सब सदा मेरे साहा।
हे परमात्मा ए सारे जीव तेरे ने ते सारिया जीवां दा तू है। ए तेरे ने, तू ਤੂੰ ਇਹਨਾਂ ਦਾ ਹੈ
ਸਭ ਤੁਝੀ ਮਾਹੇ ਸਮਾਹੇ
ਇਹ ਜਿੰਨੇ ਪੈਦਾ ਕੀਤੇ ਨੀ ਚੰਗੇ ਮੰਦੇ ਮਾੜੇ ਜੋ ਕੁਝ ਵੀ ਬਣਾਇਆ ਤੇਰੇ ਨੇ ਜਿੱਦਣ ਸਮਾਉਣ ਤੇ ਆਵੇਗਾ ਸਾਰੇ ਤੇਰੇ ਵਿੱਚ ਹੀ ਸਮਾ ਜਾਣੇ ਨੇ ਜਬ ਉਦਕਰ ਕਰਾ ਕਰਤਾਰਾ ਪਰਜਾ ਧਰਤਵ ਦੇ ਅਪਾਰਾ ਜਬ ਆਕਰਖ ਕਰਤ ਹੋ ਕਬੂ ਤੂੰ ਮੈਂ ਮਿਲਤ ਦੇ ਧਰ ਸਭ ਸਾਰੇ ਤੇਰੇ ਵੀ ਸਮਾ ਜਾਣਗੇ
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ
ਮੇਰੇ ਪਿਆਰੇ ਵਾਹਿਗੁਰੂ ਜੀ ਤੂੰ ਸਭ ਦੀ ਆਸ ਹੈ ਤੂੰ ਕਦੀ ਕਿਸੇ ਨੂੰ ਨਿਰਾਸ਼ ਨਹੀਂ ਕਰਦਾ
ਸਭ ਤੁਝੇ ਧਿਆਵ ਹੈ ਮੇਰੇ ਸਾਹ
ਮੇਰੇ ਸ਼ਾਹ ਪਰਮਾਤਮਾ ਜੀ ਇਹ ਸਾਰੇ ਤੈਨੂੰ ਧਿਆਉਂਦੇ ਹਨ
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ
ਹੇ ਮੇਰੇ ਪਿਆਰੇ ਵਾਹਿਗੁਰੂ ਜੀ ਜਿਵੇਂ ਤੈਨੂੰ ਚੰਗਾ ਲੱਗਦਾ ਗੁਰਮੁਖੋ ਕੋਈ ਸ਼ਰਤ ਨੀ ਗੁਰੂ ਰਾਮਦਾਸ ਲਾ ਰਹੇ ਕਿ ਮੈਂ ਤੇਰਾ ਨਾਮ ਤਾਂ ਜਪਾਂਗਾ ਜੇ ਇਹ ਚੀਜ਼ ਦਏਗਾ ਤਾਂ ਜਪਾਂਗਾ ਤਾਂ ਇਹ ਦੇ ਗੁਰੂ ਸਾਹਿਬ ਕਹਿੰਦਿਆ ਬਸ ਸਭ ਕੁਝ ਤੇਰੇ ਤੇ ਸੱਟਿਆ ਜਿਵੇਂ ਤੈਨੂੰ ਭਾਉਂਦਾ ਤੂੰ ਉਸ ਤਰ੍ਹਾਂ ਰੱਖ ਲਈ ਪਰ ਮੇਰੇ ਪਾਤਸ਼ਾਹ ਮੈਨੂੰ ਰੱਖ ਲਈ ਬਸ ਮੇਰੀ ਕੋਈ ਕੰਡੀਸ਼ਨ ਨੀ ਕੋਈ ਸ਼ਰਤ ਨੀ ਇਹਨੂੰ ਇਹ ਸੋਈ ਰਾਗ ਦੇ ਬਚਨ ਰਹੀ ਇਹਦੀ ਵਿਆਖਿਆ ਹੋ ਸਕਦੀ ਹੈ ਜੀ ਜੇ ਸੁਖ ਦੇ ਤਾਂ ਤੁਝੈ ਅਰਾਧੀ ਦੁੱਖ ਵੀ ਤੁਝੈ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾਂ ਫੇਰੀ ਪਾਣੀ ਢੋਵਾਂ ਜੋ ਦੇਵੈ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਿਖੋ ਵਡਿਆਈ ਜਿਉਂ ਭਾਵੈ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ ਅਬ ਹਮ ਚਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਜਿਵੇਂ ਤੈਨੂੰ ਮੈਂ ਕਹਿੰਦਾ ਜੀ ਬਸ ਇੱਥੇ ਸਾਰੀ ਗੱਲ ਹੀ ਮੁੱਕ ਜਾਂਦੀ ਹੈ ਸਾਰੀਆਂ ਸਿਆਣਪਾਂ ਸਾਰੀ ਅਕਲ ਮਹਾਰਾਜ ਨੇ ਇੱਕੋ ਸ਼ਬਦ ਵਰਤਿਆ ਵੀ ਕੋਈ ਮੇਰਾ ਖਿਆਲ ਹੈ ਹੀ ਨਹੀਂ ਬਸ ਤੇਰੀ ਚੱਲੇਗੀ ਜਿਵੇਂ ਤੂੰ ਰੱਖ ਸਕਣਾ ਤੇ ਮੈਨੂੰ ਰੱਖ ਲੈ ਬਸ ਪਿਆਰੇ ਬਸ ਇੰਨੀ ਕੁ ਗੱਲ ਜੇ ਕਿਤੇ ਅੰਦਰੋਂ ਪੈਦਾ ਹੋ ਜਾਏ ਨਾ ਅਸੀਂ ਕਹਿੰਦੇ ਹਾਂ ਰੱਖ ਜ਼ਰੂਰ ਪਰ ਮੇਰੇ ਅਨੁਸਾਰ ਰੱਖ ਮਹਾਰਾਜ ਕਹਿੰਦੇ ਨਹੀਂ ਮੇਰੇ ਅਨੁਸਾਰ ਨਹੀਂ ਜਿੱਤ ਰੱਖ ਜੋ ਰਾਜ ਦੇਹ ਤਾਂ ਕਮਲ ਵਡਾਈ ਜੋ ਭੀਖ ਮੰਗਾਵੇ ਤਾਂ ਕਿਆ ਘੱਟ ਜਾਈ ਹੁਣ ਰੱਖ ਲਈ ਮੈਨੂੰ ਤੂੰ ਆਪ ਬਖਸ਼ਿਸ਼ ਕਰੀ
ਸੱਚ ਨਾਨਕ ਕੇ ਪਾਤਸ਼ਾਹ
ਗੁਰੂ ਰਾਮਦਾਸ ਕਹਿੰਦੇ ਨੇ ਖੇ ਮੇਰੇ ਪਾਤਸ਼ਾਹ ਮੇਰੇ ਪਰਮੇਸ਼ਵਰ ਜੀ ਜਿਵੇਂ ਤੈਨੂੰ ਪਾਉਂਦਾ ਹੈ ਤੂੰ ਕਿਰਪਾ ਕਰ ਮੈਨੂੰ ਰੱਖ ਲਈ ਕਿਉਂਕਿ ਤੇਰੇ ਤੋਂ ਬਿਨਾਂ ਮੈਨੂੰ ਹੋਰ ਕੋਈ ਰੱਖਣ ਵਾਲਾ ਨਹੀਂ ਇਸ ਅੱਜ ਦੇ ਹੁਕਮਨਾਮੇ ਵਿੱਚ ਰਾਹੋ ਦੀਆਂ ਤੁਕਾਂ ਤੇ ਮੈਂ ਵਕਤ ਤਾਂ ਜ਼ਿਆਦਾ ਲਾਇਆ ਕਿ ਉਹ ਸ਼ਬਦ ਦਾ ਤੱਤ ਭਾਵ ਹੈ ਜਿਸ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੀ ਲੋਚਾ ਉਹਦਾ ਸੁੱਖ ਤੇ ਉਸ ਪੀੜਾ ਦਾ ਜ਼ਿਕਰ ਕੀਤਾ ਹੁਣ ਜੋ ਸਤਿਗੁਰੂ ਦੀ ਦਾ ਲੜੀਵਾਰ ਚੱਲ ਰਿਹਾ ਨਾ ਜੀ ਇਹ ਬਾਣੀ ਦੀ ਵਿਚਾਰ ਕਿਉਂਕਿ ਪੁਰਬ ਵਾਲੇ ਦਿਨਾਂ 'ਚ ਆਪਾਂ ਨਹੀਂ ਸੀ ਵਿਚਾਰ ਕੀਤੀ ਉਦੋਂ ਕੇਵਲ ਗੁਰੂ ਰਾਮਦਾਸ ਜੀ ਦੇ ਪੁਰਬ ਕਰਕੇ ਜੋ ਲੜੀਵਾਰ ਬਚਨ ਹੈ ਇਹ ਕੈਸਾ ਸਬੱਬ ਹੈ ਹੁਕਮਨਾਮਾ ਵੀ ਗੁਰੂ ਰਾਮਦਾਸ ਜੀ ਦੀ ਬਾਣੀ 'ਚੋਂ ਤੇ ਅੱਜ ਦੀ ਲੜੀਵਾਰ ਕਥਾ ਵੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀ ਬਖਸ਼ਿਸ਼ ਹੈ ਹਜ਼ੂਰ ਇਹ ਕਿਰਪਾ ਕਰਦੇ ਹਨ
ਸੂਹੀ ਮਹੱਲਾ ਚੌਥਾ
ਸੂਹੀ ਰਾਗ ਹੈ ਲੜੀਵਾਰ ਜੋ ਬਚਨ ਨੇ ਗੁਰੂ ਰਾਮਦਾਸ ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਹਨ
ਹਰ ਕਿਰਪਾ ਕਰੇ ਮਨ ਹਰ ਰੰਗ ਲਾਏ
ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਜੇ ਪਰਮਾਤਮਾ ਆਪਣੀ ਕਿਰਪਾ ਆਪ ਕਰਦਾ ਰੰਗ ਦਾ ਲਫ਼ਜ਼ੀ ਅਰਥ ਚਿੱਟਾ ਕਾਲਾ ਪੀਲਾ ਵੀ ਆਪਾਂ ਰੰਗ ਵਰਤਨੇ ਪਰ ਉਂਝ ਗੁਰਬਾਣੀ ਵਿੱਚ ਰੰਗ ਦਾ ਬਹੁਤ ਥਾਈ ਅਰਥ ਜਿਹੜਾ ਉਹ ਪ੍ਰੇਮ ਆਇਆ ਹੈ ਪਿਆਰਿਓ ਪ੍ਰੇਮ ਆਪ ਨਹੀਂ ਲੱਗਦਾ ਖਰੀ ਜੀ ਆਪ ਕਿਰਪਾ ਕਰਨ ਵਾਹਿਗੁਰੂ ਜੀ ਆਪ ਬਖਸ਼ਿਸ਼ ਕਰਨ ਤੇ ਅੰਦਰ ਪ੍ਰੇਮ ਲੱਗਦਾ ਹੈ
ਗੁਰਮੁਖ ਹਰ ਹਰ ਨਾਮ ਸਮਾਏ
ਜਿਸ ਉੱਪਰ ਉਹਦੀ ਕਿਰਪਾ ਹੋ ਜਾਏ ਗੁਰਮੁਖ ਦਰ ਤੇ ਗੁਰੂ ਦੇ ਸਨਮੁਖ ਹੋ ਕੇ ਖਰੀ ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਇੱਕ ਦਿਨ ਉਸ ਵਿੱਚ ਸਮਾ ਜਾਂਦਾ ਹੈ ਲੀਨ ਕੁੰਦਾ ਹੈ
ਹਰ ਰੰਗ ਰਾਤਾ ਮਨ ਰੰਗ ਮਾਣੇ
ਜਿਹੜਾ ਪਰਮਾਤਮਾ ਦੇ ਪ੍ਰੇਮ ਦੇ ਰੰਗ ਵਿੱਚ ਰਤਾ ਗਿਆ ਸੱਚ ਏਵੇ ਉਹ ਮਨ ਪਰਮਾਤਮਾ ਦੇ ਉਸ ਆਨੰਦ ਦਾ ਰੰਗ ਮਾਣਦਾ ਹੈ
ਸਦਾ ਆਨੰਦ ਰਹੇ ਦਿਨ ਰਾਤੀ
ਪਰਮਾਤਮਾ ਦੇ ਪ੍ਰੇਮ ਵਿੱਚ ਰਤਾ ਹੋਇਆ ਜਿਹੜਾ ਉਹ ਸਦਾ ਆਨੰਦ ਵਿੱਚ ਰਹਿੰਦਾ ਦਿਨ ਰਾਤ ਉਹਦੇ ਅੰਦਰ ਦਾ ਰੰਗ ਪ੍ਰੇਮ ਕਦੀ ਫਿੱਕਾ ਨਹੀਂ ਪੈਂਦਾ ਢਿੱਲਾ ਨਹੀਂ ਪੈਂਦਾ ਉਹ ਸਦੀਵ ਕਾਲ ਆਤਮਕ ਤੌਰ ਤੇ ਚੜ੍ਹਦੀ ਕਲਾ ਵਿੱਚ ਹੈ।
ਪੂਰੇ ਗੁਰ ਕਾ ਸ਼ਬਦ ਸਮਾਨ,
ਉਹ ਪੂਰੇ ਸਤਿਗੁਰੂ ਦੇ ਉਪਦੇਸ਼ ਰਾਹੀਂ ਸ਼ਬਦ ਰਾਹੀਂ ਖਰੀ ਵਿੱਚ ਸਮਾ ਜਾਂਦਾ ਹੈ।
ਰਹਾਉ ਹਰ ਰੰਗ ਕਹੋ ਲੋਚਾ ਸਭ ਕੋਈ।
ਇਹ ਪਹਿਲੀਆਂ ਤੁਕਾਂ ਰਹਾਉ ਦੀਆਂ ਤੁਕਾਂ ਸਮਝੀ, ਪਰਮਾਤਮਾ ਦੇ ਪਿਆਰ ਦੇ ਲਈ ਸਾਰੇ ਚਾਹੁੰਦੇ ਸਾਨਾ ਪਿਆਰ ਬਣ ਜਾ, ਕਿਹੜਾ ਜਿਹੜਾ ਕਹੇਗਾ ਨੀ ਮੇਰੇ ਪਿਆਰ ਨਾ ਬਣੇ, ਲੋਚਾ ਸਾਰੇ ਕਰਦੇ ਹਨ।
ਗੁਰਮੁਖ ਰੰਗ ਚਲੂਲਾ ਹੋਈ,
ਪਰ ਜਿਹੜਾ ਗੁਰੂ ਦੇ ਸਨਮੁਖ ਹੋ ਜਾਏ, ਗੁਰੂ ਜੀ ਦੇ ਤੇ ਬਖਸ਼ਿਸ਼ ਕਰਦਾ, ਉਹਦੇ ਅੰਦਰ ਨਾਮ ਦਾ ਗੂੜਾ ਰੰਗ ਚੜਦਾ ਹੈ।
ਮਨਮੁਖ ਮੁਗਦ ਨਰ ਕੋਰਾ ਹੋਏ,
ਮਨ ਦੀ ਮਰਜ਼ੀ ਕਰਨ ਵਾਲਾ ਮੂਰਖ ਬੰਦਾ ਜਿਹੜਾ ਹੈ, ਸੱਚੀ ਮੁੱਚੀ ਉਹ ਨਾਮ ਦੇ ਰੰਗ ਤੋਂ ਖਾਲੀ ਹੀ ਚਲਾ ਜਾਂਦਾ, ਉਹਦਾ ਅੰਦਰ ਕੋਰੇ ਦਾ ਕੋਰਾ ਹੀ ਰਹਿੰਦਾ ਹੈ।
ਜੇ ਸੋ ਲੋਚਾ ਰੰਗ ਨਾ ਹੋਵਾ ਕੋਈ,
ਜੇ ਉਹ ਜਿੰਨਾ ਮਰਜ਼ੀ ਸੈਂਕੜੇ ਵਾਰੀ ਲੋਚੇ ਤਾਂ ਕਰੇ, ਕਿਉਂਕਿ ਆਪਣੀ ਮਰਜ਼ੀ ਛੱਡਦਾ ਨੀ, ਮੂਰਖ ਤਾਂ ਹੀ ਛੱਡ ਨਹੀਂ ਰਿਹਾ, ਜਿਤਨੀ ਮਰਜ਼ੀ ਲੋਚ ਰੱਖੇ ਉਸ ਉੱਪਰ ਨਾਮ ਰੰਗ ਨਹੀਂ ਚੜਦਾ।
ਨਦਰ ਕਰੇ ਤਾਂ ਸਤਿਗੁਰ ਪਾਵਾ,
ਜੇ ਪਰਮਾਤਮਾ ਦੀ ਕਿਰਪਾ ਹੋ ਜਾਏ, ਸਤਿਗੁਰੂ ਦੀ ਅਸੀਸ ਮਿਲੇ, ਸਤਿਗੁਰੂ ਦਾ ਮਿਲਾਪ ਹੋਵੇ,
ਨਾਨਕ ਹਰ ਰਸ ਹਰ ਰੰਗ ਸਮਾਵਾ,
ਜਿਸ ਨੂੰ ਸਮਰੱਥ ਸਤਿਗੁਰੂ ਮਿਲ ਜਾਏ, ਸੱਚ ਇਹ ਵੇ ਉਹ ਪਰਮਾਤਮਾ ਦੇ ਰੰਗ ਵੀ ਸਮਾ ਜਾਂਦਾ ਹੈ ਤੇ ਪਰਮਾਤਮਾ ਦੇ ਨਾਮ ਰਸ ਵਿੱਚ ਲੀਨ ਹੋ ਜਾਂਦਾ ਹੈ। ਕਹਿਣ ਤੋਂ ਮੁਰਾਦ ਇਸ ਲੜੀਵਾਰ ਸ਼ਬਦ ਦਾ ਭਾਵ ਇੰਨਾ ਹੈ ਜੀ ਕਿ ਪਰਮਾਤਮਾ ਦੇ ਪ੍ਰੇਮ ਦਾ ਰੰਗ ਉਸ ਤੇ ਚੜ੍ਹਦਾ ਜਿਹਦੇ ਤੇ ਉਹਦੀ ਕਿਰਪਾ ਹੋ ਜਾਏ। ਉਹਨੂੰ ਸੂਰਮਾ ਵੀ ਕਿਹਾ, ਉਹਨੂੰ ਬਖਸ਼ਿਸ਼ ਵਾਲਾ ਵੀ ਕਿਹਾ, ਤੇ ਇਹ ਰੰਗ ਆਪਣੇ ਆਪ ਨਹੀਂ ਚੜ੍ਹਦਾ ਜੀ, ਧੱਕੇ ਨਾਲ ਨਹੀਂ ਚੜ੍ਹਦਾ। ਬਾਬਾ ਜੀ ਦਾ ਬਚਨ ਹੈ ਨਾ ਕਿ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ, ਹਉ ਕੁਰਬਾਨ ਜਾਉ ਮਿਹਰਬਾਨਾ, ਹਉ ਕੁਰਬਾਨ ਜਾਉ, ਹਉ ਕੁਰਬਾਨ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨ ਜਾਉ। ਕਾਇਆ ਰੰਗਣ ਜੇ ਥੀਐ ਪਿਆਰੇ, ਜੇ ਤੇਰੀ ਇਹ ਕਾਇਆ ਮੱਟੀ ਬਣ ਜਾਏ ਜਿਹ ਚ ਰੰਗ ਘੋਲਦਾ ਜੀ ਲਲਾਰੀ, ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗਣਾ ਡੀਠ। ਰੰਗਣ ਵਾਲਾ ਪਰਮਾਤਮਾ ਆਪਣੇ ਆਪ ਕਿੱਥੇ ਰੰਗ ਲਾਂਗੇ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ। ਬਸ ਆ ਹੈ ਜੀ ਸਾਰੀ ਗੱਲ ਸ਼ਬਦ ਚ, ਆਪ ਸਾਜਦਾ ਆਪ ਰੰਗਦਾ ਆਪੇ ਨਦਰਾਂ ਕਰਦਾ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੇ ਭਾਵੈ, ਉਹੀ ਸੁਹਾਗਣ ਪਾਉਂਦੀ ਹੈ ਜਿਹੜੀ ਰੱਬ ਨੂੰ ਭਾ ਜਾਏ, ਉਹੀ ਸੇਜ ਮਾਨਦੀ। ਇਹ ਸ਼ਬਦ ਦਾ ਭਾਵ ਇਹ ਸੀ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਸਮੁੱਚੇ ਪ੍ਰਬੰਧ ਦਾ ਔਰ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ, ਕਿਉਂਕਿ ਉਹ ਤੇ ਕਹਿੰਦੇ ਸਨ ਦੋ ਤਿੰਨ ਦਿਨ ਲਾਓ, ਪਰ ਸਮੇਂ ਦੇ ਨਾਲ ਇੱਕ ਦਿਨ ਆਪ ਜੀ ਦੇ ਦਰਸ਼ਨ ਮੈਂ ਕਰ ਸਕਿਆ। ਸੰਗਤ ਦੇ ਚਰਨਾਂ ਚ ਇੱਕ ਬੇਨਤੀ ਹੈ ਕਿ ਦਸੰਬਰ ਦਾ ਮਹੀਨਾ ਚੜ੍ਹ ਚੱਲਿਆ, ਸ਼ਹਾਦਤਾਂ ਦੇ ਦਿਨ ਆ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਆਪ ਨੂੰ ਪਤਾ ਹੈ ਸਭਾ ਦਾ ਦੀਵਾਨਾਂ ਦਾ ਆਯੋਜਨ ਕੀਤਾ ਜਾਂਦਾ ਹੈ। ਕੁਝ ਪਿਛਲੇ ਸਾਲਾਂ ਤੋਂ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ ਚਾਰ ਜਗ੍ਹਾ ਤੇ ਇਹ ਗੁਰਦੁਆਰਾ ਚਮਕੌਰ ਸਾਹਿਬ ਪਹਿਲੀ ਪੋਹ ਨੂੰ, ਗੁਰਦੁਆਰਾ ਮਾਛੀਵਾੜਾ ਸਾਹਿਬ ਦੋ ਪੋਹ ਨੂੰ, ਫਤਿਹਗੜ੍ਹ ਸਾਹਿਬ ਤਿੰਨ ਪੋਹ ਨੂੰ ਤੇ ਜੋਤੀ ਸਵਰੂਪ ਚਾਰ ਪੋਹ ਨੂੰ, ਇਉਂ ਕਹਾਂ 16, 17, 18 ਤੇ 19 ਦਸੰਬਰ ਇਹ ਵਿਸ਼ੇਸ਼ ਸਮਾਗਮ ਜਿਹੜੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੁੰਦੇ ਨੇ ਜੀ। ਸੰਗਤਾਂ ਨੂੰ ਪਤਾ ਹੈ, ਆਪ ਕਿਰਪਾ ਕਰਕੇ ਜ਼ਰੂਰ ਆਇਓ ਤੇ ਮੈਂ ਬੇਨਤੀ ਕਰਾਂਗਾ ਜੇ ਉਦੋਂ ਨਾ ਆਓ ਅੱਗੇ ਪਿੱਛੇ ਇਸ ਮਹੀਨੇ ਚ, ਕਿਉਂਕਿ ਅਗਲੇ ਮਹੀਨੇ ਫਿਰ ਦਾਸ ਵਾਹਿਗੁਰੂ ਬਖਸ਼ਿਸ਼ ਕਰੇ ਕਥਾ ਕਰਨ ਆਏ। ਮੈਂ ਬੇਨਤੀ ਕਰਾਂਗਾ ਜਿੰਨੇ ਪੰਜਾਬ ਦੇ ਵਸਨੀਕ ਹੋ, ਕੋਈ ਬੰਦਾ ਐਸਾ ਨਾ ਰਹੇ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਡੁੱਲੀ ਹੋਈ ਰੱਤ ਉੱਤੇ ਜਾ ਕੇ ਮੱਥਾ ਨਾ ਟੇਕੇ। ਅੱਗੇ ਜਾਓ, ਪਿੱਛੇ ਜਾਓ, ਇਹਨਾਂ ਥਾਵਾਂ ਤੇ ਜ਼ਰੂਰ ਦਰਸ਼ਨ ਕਰਿਆ ਕਰੋ ਇਹਨਾਂ ਦਿਨਾਂ 'ਚ, ਇਹਨਾਂ ਚਾਰ ਪੰਜ ਥਾਵਾਂ ਤੇ ਇੱਥੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਵਰਦੀ ਆਓ। ਸ਼ਬਦ ਦੇ ਅੰਤਲੇ ਜਿਹੜੇ ਬਚਨ ਨੇ ਭਾਈ ਸਾਹਿਬ ਗੁਰਮੁਖ ਪਿਆਰੇ ਸਰਵਣ ਕਰਾਉਂਦੇ ਹਨ।
ਨਦਰ ਕਰੇ ਤਾਂ ਸਤਿਗੁਰ ਪਾਵਾ, ਨਾਨਕ ਹਰ ਰਸ ਹਰ ਰੰਗ ਸਮਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।